ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ ਲੇਖਕ ਰੌਬਰਟ ਪ੍ਰਕਾਸ਼ ਅਧਿਆਏ 6 ਮਸੀਹ ਯੱਸੂ ਦਾ ਨਮੂਨਾ ਅਤੇ ਰਸੂਲਾਂ ਦੀ ਪ੍ਰੇਰਣਾ। ਕੇਵਲ ਮਸੀਹ ਯੱਸੂ ਹੀ ਸਾਡਾ ਪੈਮਾਨਾ। ਪਿਛਲੇ ਅਧਿਆਏ ਵਿੱਚ ਅਸੀਂ ਇੱਕ ਅਦਭੁਤ ਸੱਚਾਈ ਸਿੱਖੀ ਕਿ ਮਸੀਹ ਯੱਸੂ ਦਾ ਜੀਵਨ ਪਰਮੇਸ਼ਵਰ ਦੀ ਸਿੱਧ ਨਾ ਬਦਲਣ ਵਾਲੀ ਇੱਛਾ ਦਾ ਪ੍ਰਕਾਸ਼ਨ ਸੀ। ਮਸੀਹ ਯੱਸੂ ਦੇ ਜੀਵਨ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਖੋਜਣਾ ਬਾਕੀ ਹੈ। ਮੁੱਖ ਤੌਰ ਉੱਤੇ ਗਿਣਦੇ ਹੋਏ ਉਹ ਸਾਡੇ ਲਈ ਨਮੂਨਾ ਹੈ ਅਤੇ ਸੇਵਕਾਈ, ਵਿਸ਼ਵਾਸ ਅਤੇ ਪਿਆਰ ਦਾ ਪੈਮਾਨਾ ਹੈ। ਪਿਤਾ ਨੇ ਮਸੀਹ ਯੱਸੂ ਨੂੰ ਸਾਡੀਆਂ ਕੁਦਰਤੀ ਸੀਮਾਵਾਂ ਦੇ ਅੰਦਰ ਇੱਕ ਆਦਮੀ ਦੇ ਰੂਪ ਵਿੱਚ ਪੈਦਾ ਕਰਕੇ ਭੇਜਿਆ ਤਾਂ ਕਿ ਸਾਰੇ ਰਾਸ਼ਟਰਾਂ ਤੱਕ ਉਸ ਦੇ ਸੰਦੇਸ਼ ਅਤੇ ਕੰਮਾਂ ਨੂੰ ਲੈ ਕੇ ਜਾਣ ਲਈ ਸਾਨੂੰ ਯਥਾਰਥ ਨਮੂਨਾ ਦੇਵੇ। ਇਹ ਉਲਟ ਗੱਲ ਹੈ ਕਿ ਬਹੁਤੇ ਵਿਸ਼ਵਾਸੀ ਮਸੀਹ ਯੱਸੂ ਦੇ ਜੀਵਨ ਨੂੰ ਕਿਵੇਂ ਦੇਖਦੇ ਅਤੇ ਸਮਝਦੇ ਹਨ। ਮੈਂ ਵੀ ਮਸੀਹ ਯੱਸੂ ਦੇ ਜੀਵਨ ਨੂੰ ਮਾਨਵਤਾ ਤੋਂ ਭਿੰਨ ਅਤੇ ਨਾ ਪਹੁੰਚ ਯੋਗ ਸਮਝਦਾ ਸੀ। ਜਿਸ ਤਰੀਕੇ ਨਾਲ ਅਸੀਂ ਮਸੀਹ ਨੂੰ ਵੇਖਦੇ ਹਾਂ ਉਸ ਦੇ ਬਹੁਤ ਗਹਿਰੇ ਪ੍ਰਭਾਵ ਹਨ ਅਤੇ ਸਾਡੇ ਵਿਸ਼ਵਾਸ ਕਰਨ ਦੇ ਤਰੀਕੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਇਹਨਾਂ ਭਿੰਨਤਾਵਾਂ ਬਾਰੇ ਸੋਚੋ, ਅਸੀਂ ਕਿਵੇਂ ਮਸੀਹ ਯੱਸੂ ਦੇ ਜੀਵਨ ਨੂੰ ਸੋਚ ਅਤੇ ਸਮਝ ਸਕਦੇ ਹਾਂ। ਪਰੰਪਰਾਗਤ ਵਿਸ਼ਵਾਸ। ਖੁਸ਼ਖਬਰੀ ਵਿੱਚ ਦਿੱਤੇ ਹੋਏ ਸਾਰੇ ਅਚਰਜ ਕੰਮ ਮਸੀਹ ਯੱਸੂ ਕਰ ਸਕਦਾ ਸੀ ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। ਸੱਚਾਈ। ਮਸੀਹ ਯੱਸੂ ਨੇ ਕਰਾਮਾਤੀ ਕੰਮ ਪਰਮੇਸ਼ਵਰ ਦਾ ਪੁੱਤਰ ਹੋਣ ਦੇ ਕਰਕੇ ਪੂਰੇ ਨਹੀਂ ਕੀਤੇ, ਸਗੋਂ ਇੱਕ ਮਨੁੱਖ ਦੇ ਰੂਪ ਵਿੱਚ ਪਵਿੱਤਰ ਆਤਮਾ ਦੁਆਰਾ ਸਮਰਥੀ ਹੋ ਕੇ ਪਿਤਾ ਪ੍ਰਤੀ ਸੰਪੂਰਨ ਸਮਰਪਿਤ ਹੋ ਕੇ ਕੀਤੇ। ਅਗਰ ਤੁਸੀਂ ਪਰੰਪਰਾਗਤ ਤਰਕ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਮਸੀਹ ਵਰਗੇ ਕੰਮਾਂ ਨੂੰ ਕਰਨ ਲਈ ਕਦੇ ਵੀ ਪ੍ਰੇਰਿਤ ਨਹੀਂ ਹੋਵੋਗੇ, ਕਿਉਂਕਿ ਤੁਸੀਂ ਉਹਨਾਂ ਕਾਰਨਾਂ ਨੂੰ ਕਦੇ ਵੀ ਮਾਪ ਨਹੀਂ ਸਕਦੇ ਜਿਨ੍ਹਾਂ ਕਾਰਨਾਂ ਕਰਕੇ ਉਹ ਉਹਨਾਂ ਸਭ ਕੰਮਾਂ ਨੂੰ ਕਰ ਸਕਦਾ ਸੀ। ਫਿਰ ਵੀ ਅਗਰ ਤੁਸੀਂ ਸੱਚਾਈ ਵਿੱਚ ਵਿਸ਼ਵਾਸ ਕਰਦੇ ਹੋ ਕਿ ਉਸਦਾ ਜੀਵਨ ਸਾਡੇ ਲਈ ਨਮੂਨਾ ਸੀ ਅਤੇ ਪਵਿੱਤਰ ਆਤਮਾ ਦੇ ਸਸ਼ਕਤੀਕਰਨ ਦੁਆਰਾ ਗ੍ਰਹਿਣ ਯੋਗ ਹੈ, ਤਦ ਤੁਸੀਂ ਵਿਸ਼ਵਾਸ ਵਿੱਚ ਉਸਦੇ ਵਰਗਾ ਬਣਨ ਲਈ ਯਤਨਸ਼ੀਲ ਹੋ ਸਕਦੇ ਹੋ। ਰਸੂਲ ਪੌਲੁਸ ਸਾਫ਼ ਸਾਫ਼ ਇਹੋ ਕਹਿੰਦਾ ਹੈ, ਉਹ ਜਿਹੜਾ ਆਖਦਾ ਹੈ ਭਾਈ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਾਈ ਉਹ ਜਿਵੇਂ ਚੱਲਦਾ ਸੀ ਤਿਵੇਂ ਆਪ ਵੀ ਚੱਲੇ। 1 ਯੋਹੰਨਾ 2:6। ਮਿੱਤਰ, ਮਸੀਹ ਯੱਸੂ ਤੋਂ ਵੱਧ ਪ੍ਰੇਰਣਾਦਾਇਕ ਕੋਈ ਵੀ ਨਹੀਂ ਹੈ। ਜਦੋਂ ਤੁਸੀਂ ਖੁਸ਼ਖਬਰੀ ਪੜ੍ਹਦੇ ਹੋ, ਪਵਿੱਤਰ ਆਤਮਾ ਤੁਹਾਨੂੰ ਮਸੀਹ ਯੱਸੂ ਵਰਗਾ ਬਣਨ ਲਈ ਸੱਦਾ ਦੇ ਰਿਹਾ ਹੈ। ਪਿਤਾ ਦੇ ਹਿਰਦੇ ਦੀ ਗੱਲ ਨੂੰ ਪ੍ਰਗਟ ਕਰਨ ਲਈ ਜੋ ਕੰਮ ਮਸੀਹ ਯੱਸੂ ਨੇ ਕੀਤੇ ਉਹ ਕੰਮ ਸਾਨੂੰ ਕਰਨ ਲਈ ਆਖਦਾ ਹੈ ਅਤੇ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰਨ ਦੀ ਆਗਿਆ ਦਿੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਮਸੀਹ ਯੱਸੂ ਉੱਪਰ ਪਵਿੱਤਰ ਆਤਮਾ ਆਉਣ ਤੋਂ ਪਹਿਲਾਂ ਮਸੀਹ ਨੇ ਕਰਾਮਾਤਾਂ, ਚੰਗਿਆਈ ਅਤੇ ਨਾ ਹੀ ਦੁਸ਼ਟ ਆਤਮਾ ਨੂੰ ਕੱਢਣ ਦਾ ਕੰਮ ਕਦੇ ਵੀ ਕਿਉਂ ਨਹੀਂ ਕੀਤਾ? ਸੱਚਾਈ ਹੈ, ਉਹ ਨਹੀਂ ਕਰ ਸਕਦਾ ਸੀ। ਉਸ ਉੱਪਰ ਪਵਿੱਤਰ ਆਤਮਾ ਆਉਣ ਤੋਂ ਬਾਅਦ ਹੀ ਉਸ ਨੇ ਪਾਣੀ ਨੂੰ ਦਾਖਰਸ ਵਿੱਚ ਬਦਲਿਆ, ਯੋਹੰਨਾ 2:11, ਅਤੇ ਆਪਣੀ ਸੇਵਕਾਈ ਸ਼ੁਰੂ ਕੀਤੀ। ਪਿਤਾ ਨੇ ਇਹ ਯੋਜਨਾ ਪਹਿਲਾਂ ਹੀ ਤਿਆਰ ਕਰਕੇ ਰੱਖੀ ਸੀ। ਮਸੀਹ ਯੱਸੂ ਦਾ ਜੀਵਨ, ਮੌਤ ਅਤੇ ਜੀ ਉੱਠਣਾ ਬਹੁ ਅਰਥ ਅਤੇ ਬਹੁ ਤੱਥਾਂ ਨਾਲ ਭਰਪੂਰ ਹੋਇਆ ਸੀ। ਆਓ ਅਸੀਂ ਥੱਲੇ ਦਿੱਤੇ ਵਚਨਾਂ ਦੁਆਰਾ ਆਪਣੀ ਆਖੀ ਹੋਈ ਗੱਲ ਨੂੰ ਪ੍ਰਮਾਣਿਤ ਕਰੀਏ। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯੱਸੂ ਦਾ ਵੀ ਸੀ, ਕਿ ਉਸਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਵਿੱਚ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ, ਭਾਈ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰੀ ਬਣਿਆ, ਫਿਲਪੀਆਂ 2:5-8। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮਸੀਹ ਯੱਸੂ ਨੇ ਸਵੈ ਮਰਜ਼ੀ ਨਾਲ ਆਪਣੀ ਸਾਰੀ ਸਵਰਗੀ ਸਮਰੱਥਾ, ਬੁੱਧੀ ਅਤੇ ਅਧਿਕਾਰਾਂ ਨੂੰ ਖਾਲੀ ਕਰ ਦਿੱਤਾ ਕਿ ਉਹ ਸਾਡੇ ਲਈ ਇੱਕ ਨਮੂਨਾ ਪੇਸ਼ ਕਰੇ। ਉਸ ਦੁਆਰਾ ਕੀਤਾ ਹੋਇਆ ਹਰੇਕ ਚਮਤਕਾਰ ਪਵਿੱਤਰ ਆਤਮਾ ਉੱਪਰ ਨਿਰਭਰ ਹੁੰਦਾ ਸੀ। ਹਰੇਕ ਭੇਦ, ਬੁੱਧੀ ਦਾ ਵਚਨ ਅਤੇ ਨਬੂਵਤ ਜੋ ਉਹ ਜਾਣਦਾ ਸੀ, ਪਿਤਾ ਦੇ ਬੋਲਣ ਤੋਂ ਪਵਿੱਤਰ ਆਤਮਾ ਦੁਆਰਾ ਸੁਣ ਕੇ ਪ੍ਰਾਪਤ ਕਰਦਾ ਸੀ। ਕੀ ਉਸ ਦੀ ਇਹ ਚੋਣ ਪਵਿੱਤਰ ਆਤਮਾ ਤੋਂ ਬਿਨਾਂ ਉਸਨੇ ਖੁਦ ਹੀ ਸਵਰਗੀ ਸਮਰੱਥਾ ਨਾਲ ਕੀਤੀ ਸੀ? ਅਗਰ ਉਸਨੇ ਅਜਿਹਾ ਕੀਤਾ ਹੁੰਦਾ ਤਾਂ ਉਹ ਮੇਰੇ ਅਤੇ ਤੁਹਾਡੇ ਲਈ ਕਦੇ ਵੀ ਨਮੂਨਾ ਨਹੀਂ ਹੋਣਾ ਸੀ। ਮਸੀਹ ਯੱਸੂ ਨੇ ਕੇਵਲ 3 ਵਰ੍ਹਿਆਂ ਲਈ ਸਾਮਰਥੀਸ਼ਾਲੀ ਸੇਵਕਾਈ ਕੀਤੀ। 3 ਵਰ੍ਹੇ ਹੀ ਕਿਉਂ? ਆਪਣੇ ਜੀ ਉੱਠਣ ਤੋਂ ਬਾਅਦ ਵੀ ਉਹ ਧਰਤੀ ਉੱਪਰ ਰਹਿ ਸਕਦਾ ਸੀ ਅਤੇ ਹਰੇਕ ਰਾਸ਼ਟਰ ਵਿੱਚ ਆਪਣੀ ਸੇਵਕਾਈ ਜਾਰੀ ਰੱਖ ਸਕਦਾ ਸੀ। ਉਹ ਇੰਨਾ ਛੇਤੀ ਕਿਉਂ ਚੱਲਿਆ ਗਿਆ? ਮਿੱਤਰ, ਤੁਹਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਪਿਤਾ ਨੇ ਮਾਨਵਤਾ ਲਈ ਚੁਣੀ ਹੋਈ ਯੋਜਨਾ ਨੂੰ ਕਦੇ ਵੀ ਸਮਾਪਤ ਨਹੀਂ ਕੀਤਾ। ਇਹ ਪਿਤਾ ਦੀ ਇੱਛਾ ਸੀ ਅਤੇ ਹੈ ਕਿ ਮਨੁੱਖ ਜਾਤੀ ਇਸ ਧਰਤੀ ਉੱਪਰ ਅਧਿਕਾਰ ਰੱਖੇ ਅਤੇ ਰਾਜ ਕਰੇ। ਉਤਪਤ 1:28। ਜਬੂਰ 115 ਦੀ 16 ਅਤੇ ਮਸੀਹ ਯਸੂ ਉਸ ਅਧਿਕਾਰ ਨੂੰ ਵਾਪਸ ਲੈਣ ਲਈ ਆਇਆ ਅਤੇ ਸਾਨੂੰ ਵਾਪਸ ਦਿੰਦਾ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਅੱਗੇ ਤੋਂ ਇਸ ਧਰਤੀ ਉੱਪਰ ਉਸ ਦੇ ਰਾਜ ਅਤੇ ਉਸ ਦੀ ਭਲਾਈ ਨੂੰ ਪ੍ਰਗਟ ਕਰੀਏ। ਫਿਰ ਵੀ ਸਾਡੀ ਸਫਲਤਾ ਮਸੀਹ ਯਸੂ ਦੇ ਨਮੂਨੇ ਨੂੰ ਲਾਗੂ ਕਰਨ ਉੱਪਰ ਨਿਰਭਰ ਹੈ। ਪਰ ਤੁਸੀਂ ਇਹ ਕਹਿੰਦੇ ਹੋਏ ਵਿਰੋਧ ਕਰ ਸਕਦੇ ਹੋ, ਪਰ ਮਸੀਹ ਯਸੂ ਦਾ ਪਾਪ ਰਹਿਤ ਸੀ, ਅਸੀਂ ਸਿੱਧ ਨਹੀਂ ਅਤੇ ਪਾਪ ਨਾਲ ਸੰਘਰਸ਼ ਕਰਦੇ ਹਾਂ। ਮਿੱਤਰ, ਪਰਮੇਸ਼ਵਰ ਅਤੇ ਸਾਡੇ ਦਰਮਿਆਨ ਪਾਪ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਮਸੀਹ ਯਸੂ ਦੁਆਰਾ ਪ੍ਰਾਸ਼ਚਿਤ ਹੋ ਚੁੱਕਿਆ ਹੈ। ਜਿੱਥੇ ਪਾਪ ਬਾਹਲਾ ਹੁੰਦਾ ਹੈ, ਉੱਥੇ ਉਸ ਦੀ ਕਿਰਪਾ ਅੱਤ ਵਧੀਕ ਹੁੰਦੀ ਹੈ। ਰੋਮੀਆਂ 5:20 ਸਫਲਤਾ ਦੀ ਕਮੀ ਅਤੇ ਜੈ ਵਿੱਚ ਨਾ ਚੱਲਣ ਦੀ ਅਸਫਲਤਾ ਪਾਪ ਕਾਰਨ ਨਹੀਂ, ਸਗੋਂ ਅਵਿਸ਼ਵਾਸ ਹੈ। ਕੇਵਲ ਮਸੀਹ ਯਸੂ ਦਾ ਲਹੂ ਹੀ ਸਾਨੂੰ ਧਰਮੀ ਅਤੇ ਪਰਮੇਸ਼ਵਰ ਦੇ ਸਾਹਮਣੇ ਗ੍ਰਹਿਣ ਯੋਗ ਬਣਾਉਂਦਾ ਹੈ। ਅਸੀਂ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ ਹਾਂ, ਅਸੀਂ ਸ਼ੱਕ ਕਰਦੇ ਹਾਂ ਅਤੇ ਆਪਣੇ ਪਾਪਾਂ, ਸੰਘਰਸ਼ਾਂ ਅਤੇ ਅਸਫਲਤਾਵਾਂ ਉੱਪਰ ਧਿਆਨ ਕਰਦੇ ਹਾਂ। ਇਹ ਕਰਕੇ ਅਸੀਂ ਉਸ ਦੇ ਲਹੂ ਦੀ ਅਲੌਕਿਕ ਸਮਰੱਥਾ ਨੂੰ ਘਟਾ ਦਿੰਦੇ ਹਾਂ। ਧਾਰਮਿਕਤਾ ਦਾ ਇਨਾਮ ਤੁਹਾਨੂੰ ਪਰਮੇਸ਼ਵਰ ਦੀ ਧਾਰਮਿਕਤਾ ਬਣਾਉਂਦਾ ਹੈ, ਨਾ ਕਿ ਪਾਪ ਰਹਿਤ ਧਾਰਮਿਕਤਾ ਦੀ। 2 ਕੁਰੰਥੀਆਂ 5:21 ਮਿੱਤਰ, ਮਸੀਹ ਯਸੂ ਦੀ ਜਿਹੜੀ ਮਾਨਤਾ, ਰਿਸ਼ਤਾ ਅਤੇ ਪਹੁੰਚ ਪਿਤਾ ਨਾਲ ਸੀ, ਉਸੇ ਲਈ ਮਸੀਹ ਯਸੂ ਦਾ ਲਹੂ ਸਾਨੂੰ ਵੀ ਯੋਗ ਬਣਾਉਂਦਾ ਹੈ। ਰਸੂਲਾਂ ਦੇ ਕਰਤੱਬ ਦੀ ਪੁਸਤਕ ਮਸੀਹ ਦੀ ਗੈਰ ਹਾਜ਼ਰੀ ਵਿੱਚ ਚੇਲਿਆਂ ਦਾ ਉਸ ਦੇ ਕਦਮਾਂ ਉੱਪਰ ਚੱਲਣ ਦੀ ਕੋਸ਼ਿਸ਼ ਸੀ। ਸਾਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਾਡੇ ਵਰਗੇ ਮਨੁੱਖ ਸਨ ਅਤੇ ਗਲਤੀਆਂ ਕਰਦੇ ਸਨ। ਇਸ ਦੇ ਉਲਟ, ਮਸੀਹ ਯਸੂ ਨੇ ਕਦੇ ਵੀ ਗਲਤੀਆਂ ਨਹੀਂ ਕੀਤੀਆਂ ਅਤੇ ਜੋ ਕੁਝ ਉਹਨੇ ਕੀਤਾ ਪਿਤਾ ਦੀ ਮਰਜ਼ੀ ਦਾ ਸੰਪੂਰਨ ਪ੍ਰਤੀਬਿੰਬ ਸੀ। ਚੇਲਿਆਂ ਅਤੇ ਰਸੂਲਾਂ ਦੇ ਸੰਘਰਸ਼ ਸਾਨੂੰ ਉਹਨਾਂ ਨੂੰ ਜਾਣਨ ਵਿੱਚ ਸਹਾਇਤਾ ਕਰਦੇ ਹਨ ਅਤੇ ਅਸੀਂ ਉਹਨਾਂ ਦੀਆਂ ਜਿੱਤਾਂ ਅਤੇ ਹਾਰਾਂ ਤੋਂ ਸਿੱਖ ਸਕਦੇ ਹਾਂ। ਜਿਵੇਂ ਤੁਸੀਂ ਉਹਨਾਂ ਬਾਰੇ ਪੜ੍ਹਦੇ ਹੋ, ਯਾਦ ਰੱਖੋ ਕਿ ਉਹ ਸਾਡੇ ਲਈ ਨਮੂਨਾ ਨਹੀਂ ਹਨ। ਜੋ ਕੁਝ ਮਸੀਹ ਯਸੂ ਨੇ ਕਿਹਾ ਕਿ ਅਸੰਭਵ ਹੈ, ਉਹਨਾਂ ਨੇ ਉਹ ਸਭ ਕਰਨਾ ਸ਼ੁਰੂ ਕੀਤਾ। ਉਹਨਾਂ ਦੀਆਂ ਇਹਨਾਂ ਗਲਤੀਆਂ ਉੱਪਰ ਧਿਆਨ ਦਿਓ। ਉਹ ਪਖੰਡੀ ਅਤੇ ਫੁੱਟ ਪਾਉਣ ਵਾਲੇ ਸਨ, ਗਲਾਤੀਆਂ 2:11-14, ਰਸੂਲਾਂ ਦੇ ਕਰਤੱਬ 15:38-40, ਦਇਆ ਅਤੇ ਕਿਰਪਾ ਦੇ ਸਥਾਨ ਉੱਤੇ ਉਹਨਾਂ ਨੇ ਸ਼ਰਾਪ ਦਿੱਤਾ ਅਤੇ ਨਿਆਂ ਕੀਤਾ, ਰਸੂਲਾਂ ਦੇ ਕਰਤੱਬ 5:1-10, 8:20-23, ਅਤੇ ਉਹ ਆਪਣੀ ਸਮਝ ਵਿੱਚ ਵਿਵਸਥਾਵਾਦੀ ਅਤੇ ਸੀਮਤ ਸਨ, ਰਸੂਲਾਂ ਦੇ ਕਰਤੱਬ 10:11-15। ਫਿਰ ਵੀ ਉਹਨਾਂ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ, ਜਿਨ੍ਹਾਂ ਵਿੱਚ ਕਰਾਮਾਤਾਂ ਸ਼ਾਮਲ ਸਨ, ਭੀੜਾਂ ਨੂੰ ਛੁਟਕਾਰੇ ਤੱਕ ਲਿਆਏ ਅਤੇ ਸੰਸਾਰ ਦੇ ਬਹੁਤ ਵੱਡੇ ਭਾਗ ਵਿੱਚ ਖੁਸ਼ਖਬਰੀ ਨੂੰ ਪਹੁੰਚਾਇਆ। ਇੱਕ ਬਿੰਦੂ ਉੱਤੇ ਸਭ ਨੂੰ ਚੰਗਾ ਕੀਤਾ ਜਾ ਰਿਹਾ ਸੀ ਅਤੇ ਦੁਸ਼ਟ ਆਤਮਿਆਂ ਤੋਂ ਛੁਟਕਾਰਾ ਦਿੱਤਾ ਜਾ ਰਿਹਾ ਸੀ, ਰਸੂਲਾਂ ਦੇ ਕਰਤੱਬ 5:14-16। ਉਹ ਮਸੀਹ ਦੀ ਸਫਲਤਾ ਦੇ ਮਾਪ ਤੱਕ ਪਹੁੰਚ ਗਏ ਸਨ। ਮਿੱਤਰ, ਪਤਰਸ, ਫਿਲਪਸ ਅਤੇ ਪੌਲਸ ਸਾਡਾ ਨਮੂਨਾ ਅਤੇ ਮਾਪਦੰਡ ਨਹੀਂ ਹਨ, ਉਹ ਦਰਜਾ ਕੇਵਲ ਮਸੀਹ ਯਸੂ ਦਾ ਹੈ। ਪਰ ਉਹਨਾਂ ਬਾਰੇ ਲਿਖੀਆਂ ਕਹਾਣੀਆਂ ਸਾਬਤ ਕਰਦੀਆਂ ਹਨ ਕਿ ਮਸੀਹ ਯਸੂ ਦਾ ਨਮੂਨਾ ਸੰਭਵ ਅਤੇ ਦੁਹਰਾਉਣ ਯੋਗ ਹੈ। ਮੇਰੇ ਅਤੇ ਤੁਹਾਡੇ ਦੁਆਰਾ ਇਸ ਨੂੰ ਅੱਗੇ ਪਹੁੰਚਾਇਆ ਜਾ ਸਕਦਾ ਹੈ। ਨਾਲ ਨਾਲ ਹੋਣ ਵਾਲੇ ਚਿੰਨ ਮਸੀਹ ਯਸੂ ਦੀ ਸੇਵਕਾਈ ਤਰ੍ਹਾਂ ਹੀ ਖੁਸ਼ਖਬਰੀ ਨੂੰ ਅੱਗੇ ਵਧਾਉਣ ਲਈ ਨਵੇਂ ਨੇਮ ਦੇ ਵਿਸ਼ਵਾਸੀ ਆਪਣੇ ਯਤਨਾਂ ਵਿੱਚ ਚਿੰਨ੍ਹਾਂ ਅਤੇ ਅਦਭੁਤ ਕੰਮਾਂ ਨੂੰ ਸ਼ਾਮਲ ਕਰਨ ਦਾ ਤਜ਼ਰਬਾ ਅਤੇ ਇੱਛਾ ਰੱਖਦੇ ਹਨ। ਮਰਕੁਸ 16:15-20, ਆਓ ਅਸੀਂ ਇਹਨਾਂ ਚਿੰਨ੍ਹਾਂ ਦੇ ਖੇਤਰ ਸੰਬੰਧੀ ਬਹੁਤ ਸਾਰੀਆਂ ਆਇਤਾਂ ਨੂੰ ਪੜ੍ਹੀਏ ਅਤੇ ਧਿਆਨ ਦੇਈਏ, ਤਾਂ ਅਸੀਂ ਕਿੱਕੁਰ ਬਚ ਨਿਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ। ਪਰਮੇਸ਼ਵਰ ਵੀ ਨਿਸ਼ਾਨੀਆਂ ਅਤੇ ਅਚੰਭਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ। ਇਬਰਾਨੀਆਂ 2:3-4 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਅਤੇ ਵਿਆਖਿਆ। ਇਹ ਚਿੰਨ੍ਹ ਅਦਭੁਤ ਸਮਰੱਥਾ ਦੇ ਕੰਮ ਅਤੇ ਆਤਮਾ ਦੇ ਇਨਾਮ ਬਹੁਤ ਸਾਰੇ ਉਦੇਸ਼ਾਂ ਨੂੰ ਸਪੱਸ਼ਟ ਕਰਦੇ ਹਨ। ਖੁਸ਼ਖਬਰੀ ਦੇ ਸੰਦੇਸ਼ ਨੂੰ ਪ੍ਰਮਾਣਿਤ ਕਰਨਾ, ਮਸੀਹ ਯਸੂ ਦੀ ਸੱਚਾਈ ਨੂੰ ਸਥਾਪਿਤ ਕਰਨਾ ਅਤੇ ਪਰਮੇਸ਼ਵਰ ਦੇ ਹਿਰਦੇ ਦੇ ਸੁਭਾਅ ਅਤੇ ਪਿਆਰ ਨੂੰ ਪ੍ਰਗਟ ਕਰਨਾ, ਇਸ ਤਰ੍ਹਾਂ ਦੇ ਅਸਾਧਾਰਨ ਪ੍ਰਭਾਵ ਚਾਹੇ ਅਤੇ ਪਰਵਾਨੇ ਜਾਂਦੇ ਹਨ। ਰਸੂਲਾਂ ਦੇ ਕਰਤੱਬ 3 ਦੇ ਕਰਾਮਾਤੀ ਕੰਮ ਨੂੰ ਦੇਖੋ, ਜਿਸ ਨੇ ਖੁਸ਼ਖਬਰੀ ਦੇ ਐਲਾਨ ਲਈ ਮੰਚ ਤਿਆਰ ਕੀਤਾ। ਜਿਸ ਵੇਲੇ ਉਹ ਪਤਰਸ ਅਤੇ ਯੋਹੰਨਾ ਨੂੰ ਚਿੰਬੜਦਾ ਜਾਂਦਾ ਸੀ, ਸਾਰੇ ਲੋਕ ਬਹੁਤ ਦੰਗ ਹੋਏ ਅਤੇ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸੱਦੀਦਾ ਸੀ ਉਹਨਾਂ ਕੋਲ ਦੌੜ ਆਏ। ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਈਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਕਿਉਂ ਤੱਕ ਰਹੇ ਹੋ? ਭਾਈ ਜਾਣੀਦਾ, ਅਸੀਂ ਆਪਣੀ ਸਮਰੱਥਾ ਜਾਂ ਭਗਤੀ ਨਾਲ ਇਹਨੂੰ ਤੁਰਨ ਦੀ ਸ਼ਕਤੀ ਦਿੱਤੀ। ਰਸੂਲਾਂ ਦੇ ਕਰਤੱਬ 3:11-12। ਪਰ ਉਹਨਾਂ ਵਿੱਚੋਂ ਜਿਨ੍ਹਾਂ ਨੇ ਵਚਨ ਸੁਣਿਆ ਸੀ ਬਹੁਤਿਆਂ ਨੇ ਨੇਚਾ ਕੀਤੀ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ 5,000 ਹੋ ਗਈ। ਰਸੂਲਾਂ ਦੇ ਕਰਤੱਬ 4:4। ਇਸ ਕਰਾਮਾਤ ਦੇ ਕਾਰਨ ਜੋ ਕੁਝ ਪਤਰਸ ਨੇ ਬੋਲਿਆ ਸੀ ਹਜ਼ਾਰਾਂ ਲੋਕਾਂ ਖੁੱਲ੍ਹੇ ਤੌਰ 'ਤੇ ਉਸ ਵਿੱਚ ਰੁਚੀ ਲਈ ਅਤੇ ਵਿਸ਼ਵਾਸ ਕਰਨ ਲਈ ਬਹੁਤ ਜ਼ਿਆਦਾ ਝੁੱਕ ਗਏ ਸਨ। ਇਸ ਕਰਾਮਾਤ ਨਾਲ ਖੁਸ਼ਖਬਰੀ ਲਈ ਮੰਚ ਤਿਆਰ ਹੋ ਗਿਆ ਸੀ ਅਤੇ ਖੁਸ਼ਖਬਰੀ ਦੀ ਸੱਚਾਈ ਨੂੰ ਪ੍ਰਮਾਣਿਤ ਕਰ ਦਿੱਤਾ ਸੀ। 5,000 ਲੋਕਾਂ ਨੇ ਯਸੂ ਮਸੀਹ ਵਿੱਚ ਵਿਸ਼ਵਾਸ ਕੀਤਾ। ਮਿੱਤਰ, ਖੁਸ਼ਖਬਰੀ ਨਾਲ ਇੱਕ ਕਰਾਮਾਤ ਹਜ਼ਾਰਾਂ ਮੁਕਤੀਆਂ ਪੈਦਾ ਕਰ ਸਕਦੀ ਹੈ। ਤਾਂ ਇਉਂ ਹੋਇਆ ਕਿ ਪਤਰਸ ਸਭਨੀ ਪਾਸੇ ਫਿਰਦਾ ਫਿਰਦਾ ਉਹਨਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ। ਅਰ ਉੱਥੇ ਅਨੰਨਿਆਸ ਨਾਮਕ ਇੱਕ ਮਨੁੱਖ ਉਹਨੂੰ ਮਿਲਿਆ ਜਿਹੜਾ 8 ਵਰ੍ਹਿਆਂ ਦੇ ਅਧਰੰਗ ਤੋਂ ਮਾਰੇ ਮੰਜੇ ਉੱਤੇ ਪਿਆ ਸੀ। ਪਤਰਸ ਨੇ ਉਸ ਨੂੰ ਆਖਿਆ, ਅਨਿਆਸ, ਮਸੀਹ ਯਸੂ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ। ਅਤੇ ਉਹ ਝੱਟ ਉੱਠਿਆ ਤਾਂ ਲੁੱਦਾ ਅਤੇ ਸ਼ਰੇਨ ਦੇ ਵਾਸੀਆਂ ਨੇ ਵੇਖਿਆ ਕਿ ਪ੍ਰਭੂ ਦੀ ਵੱਲ ਫਿਰੇ। ਰਸੂਲਾਂ ਦੇ ਕਰਤੱਬ 9:32-35। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਜਿਸ ਕਿਸੇ ਨੇ ਇਹ ਕਰਾਮਾਤ ਦੇਖੀ ਉਸ ਨੇ ਮਸੀਹ ਯਸੂ ਵਿੱਚ ਵਿਸ਼ਵਾਸ ਕੀਤਾ ਅਤੇ ਬਚਾਇਆ ਗਿਆ। ਇਹਨਾਂ ਦੋ ਹਾਲਾਤਾਂ ਵਿੱਚ ਖੁਸ਼ਖਬਰੀ ਦੇ ਸੰਦੇਸ਼ ਦਾ ਐਲਾਨ ਕਰਦੇ ਹੋਏ ਕਰਾਮਾਤਾਂ ਅੱਗੇ ਵਧੀਆਂ ਅਤੇ ਹੇਠਾਂ ਲਿਖੇ ਪ੍ਰਭਾਵ ਪਾਏ। ਸਵੈ ਇੱਛਾ ਅਤੇ ਸਰੋਤਿਆਂ ਦੀ ਗਿਣਤੀ ਵਧਾਈ, ਉਹਨਾਂ ਦੇ ਧਿਆਨ ਨੂੰ ਆਪਣੇ ਵੱਲ ਖਿੱਚਿਆ, ਹਰ ਪ੍ਰਕਾਰ ਦੇ ਸ਼ੱਕ ਨੂੰ ਦੂਰ ਕੀਤਾ ਅਤੇ ਵਿਸ਼ਵਾਸ ਕਰਨ ਲਈ ਉਹਨਾਂ ਦੇ ਸੰਕਲਪ ਨੂੰ ਦ੍ਰਿੜ ਕੀਤਾ। ਉਲਟੇ ਕ੍ਰਮ ਵਿੱਚ ਖੁਸ਼ਖਬਰੀ ਕਰਾਮਾਤ ਹੋਣ ਲਈ ਮੰਚ ਤਿਆਰ ਕਰਦੀ ਹੈ। ਲੋਕ ਬਚਾਓ ਦੇ ਸੰਦੇਸ਼ ਵੱਲ ਧਿਆਨ ਕਰਦੇ ਹਨ ਅਤੇ ਪਵਿੱਤਰ ਆਤਮਾ ਹਿਰਦੇ ਵਿੱਚ ਵਿਸ਼ਵਾਸ ਦੀ ਪ੍ਰੇਰਣਾ ਦਿੰਦੀ ਹੈ। ਹੇਠਾਂ ਲਿਖੇ ਉਲਟ ਕ੍ਰਮ ਨੂੰ ਨੋਟ ਕਰੋ ਅਤੇ ਵੇਖੋ ਕਿ ਕਿਵੇਂ ਇਸ ਸੰਦੇਸ਼ ਨੇ ਵਿਸ਼ਵਾਸ ਨੂੰ ਪ੍ਰੇਰਣਾ ਦਿੱਤੀ। ਅਰ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ। ਲੁਸਤਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਗਾ ਸੀ ਅਤੇ ਕਦੇ ਨਹੀਂ ਸੀ ਤੁਰਿਆ। ਉਸ ਨੇ ਪੌਲਸ ਨੂੰ ਗੱਲਾਂ ਕਰਦੇ ਸੁਣਿਆ ਅਤੇ ਇਸ ਨੇ ਉਹਦੀ ਵੱਲ ਧਿਆਨ ਕਰਕੇ ਜਾਂ ਵੇਖਿਆ, ਭਾਈ ਇਹਦੇ ਵਿੱਚ ਚੰਗਾ ਹੋਣ ਦੀ ਨਿਸ਼ਚਾ ਹੈ, ਤਾਂ ਉੱਚੀ ਦੇ ਕੇ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ ਜਾ। ਤਾਂ ਉਹ ਉੱਛਲ ਕੇ ਤੁਰਨ ਲੱਗ ਪਿਆ। ਜਦ ਉਹਨਾਂ ਲੋਕਾਂ ਨੇ ਜੋ ਕੁਝ ਪੌਲਸ ਨੇ ਕੀਤਾ ਸੀ ਵੇਖਿਆ, ਤਦ ਉਹ ਲੋਕੀਨੀਆ ਦੀ ਬੋਲੀ ਵਿੱਚ ਉੱਚੀ ਆਵਾਜ਼ ਨਾਲ ਆਖਣ ਲੱਗੇ, ਭਾਈ ਦਿਉਤੇ ਮਾਨਸ ਰੂਪ ਧਾਰ ਕੇ ਸਾਡੇ ਕੋਲ ਉਤਰੇ ਹਨ। ਰਸੂਲਾਂ ਦੇ ਕਰਤੱਬ 14:7-11। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਜਿਵੇਂ ਸਾਨੂੰ ਪਵਿੱਤਰ ਆਤਮਾ ਅਗਵਾਈ ਕਰਦਾ ਹੈ, ਅਸੀਂ ਖੁਸ਼ਖਬਰੀ ਦੀ ਸਫਲਤਾ ਲਈ ਚੰਗਾਈ, ਕਰਾਮਾਤਾਂ ਅਤੇ ਛੁਟਕਾਰੇ ਕਰਨੇ ਸ਼ੁਰੂ ਕਰਾਂਗੇ ਅਤੇ ਸਮਰੱਥਾ ਦੇ ਕੰਮਾਂ ਅਤੇ ਉਮੀਦਾਂ ਨਾਲ ਚਿੰਨ੍ਹਾਂ ਦੁਆਰਾ ਖੁਸ਼ਖਬਰੀ ਦਾ ਐਲਾਨ ਕਰਾਂਗੇ। ਇਹ ਦੋਹੇ ਗਹਿਰਾਈ ਨਾਲ ਜੁੜੇ ਹੋਏ ਹਨ ਅਤੇ ਇੱਕ ਦੂਸਰੇ ਦੀ ਸਫਲਤਾ ਲਈ ਸਮਰਥਨ ਕਰਦੇ ਹਨ। ਧਰਤੀ ਉੱਪਰ ਸਵਰਗ ਨੂੰ ਸਥਾਪਿਤ ਕਰਨ ਲਈ ਇਹ ਦੋਵੇਂ ਬਹੁਤ ਵੱਡਾ ਪ੍ਰਭਾਵ ਅਤੇ ਹਮੇਸ਼ਾ ਵਧਣ ਵਾਲੇ ਆਵੇਗ ਨੂੰ ਲਿਆ ਰਹੇ ਹਨ। ਜਦੋਂ ਵੀ ਖੁਸ਼ਖਬਰੀ ਵੰਡੀ ਜਾਂਦੀ ਹੈ, ਪਰਮੇਸ਼ਵਰ ਚਿੰਨ੍ਹ ਕਰਨਾ ਚਾਹੁੰਦਾ ਹੈ ਅਤੇ ਸਮਰੱਥਾ ਦੁਆਰਾ ਆਪਣੇ ਪਿਆਰ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਖੁਸ਼ਖਬਰੀ ਵਿੱਚ ਚਿੰਨ੍ਹ ਠੋਸ ਤਜਰਬੇ ਹੁੰਦੇ ਹਨ। ਜਦੋਂ ਹਰ ਇੱਕ ਸਮੇਂ ਇੱਕ ਕਰਾਮਾਤ ਕੀਤੀ ਜਾਂਦੀ ਹੈ, ਤਾਂ ਪਰਮੇਸ਼ਵਰ ਚਾਹੁੰਦਾ ਹੈ ਕਿ ਉਸ ਦਾ ਬਚਾਓ ਵਾਲਾ ਸੰਦੇਸ਼ ਗੁਆਚੇ ਹੋਇਆਂ ਦੇ ਹਿਰਦਿਆਂ ਵਿੱਚ ਪਹੁੰਚੇ। ਵਿਸ਼ਵਾਸ ਵਧਾਉਣ ਵਾਲੀਆਂ ਗਵਾਹੀਆਂ। ਜਦੋਂ ਮੈਂ ਅਤੇ ਮੇਰੀ ਟੀਮ ਮਹਾਰਾਸ਼ਟਰ ਭਾਰਤ ਵਿੱਚ ਸਾਂ, ਮੈਂ ਦੁਸ਼ਟ ਆਤਮਿਆਂ ਤੋਂ ਸਤਾਏ ਅਤੇ ਬਿਮਾਰਾਂ ਲਈ ਮਸੀਹ ਯਸੂ ਦੀ ਪ੍ਰਭਾਵਸ਼ਾਲੀ 3 ਰੋਜ਼ਾ ਸੰਗਤੀ ਚਲਾਈ। ਜਿਵੇਂ ਲੋਕਾਂ ਨੇ ਕਰਾਮਾਤਾਂ ਉੱਪਰ ਕਰਾਮਾਤਾਂ ਅਤੇ ਚੰਗਾਈਆਂ ਉੱਪਰ ਚੰਗਾਈਆਂ ਦੇਖੀਆਂ, ਤਾਂ ਹਰੇਕ ਰਾਤ ਭੀੜ ਵੱਧਦੀ ਗਈ। ਇੱਕ ਸ਼ਾਮ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਬਿਮਾਰਾਂ ਨੂੰ ਅੱਗੇ ਬੁਲਾਇਆ। ਜਿੱਥੇ ਮਸੀਹ ਯਸੂ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਵਿਸ਼ਵਾਸ ਪ੍ਰਗਟ ਹੁੰਦਾ ਹੈ, ਉੱਥੇ ਪਵਿੱਤਰ ਆਤਮਾ ਹਮੇਸ਼ਾ ਇੱਕ ਵਾਤਾਵਰਣ ਬਣਾ ਦਿੰਦਾ ਹੈ। ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਜੋ ਚੰਗੇ ਹੋ ਗਏ ਸਨ ਸਾਹਮਣੇ ਬੁਲਾਇਆ ਤਾਂ ਕਿ ਗਵਾਹੀ ਦੇਣ। ਇੱਕ 9 ਵਰ੍ਹੇ ਦੀ ਲੜਕੀ ਆਪਣੀ ਮਾਂ ਨਾਲ ਮੰਚ ਉੱਤੇ ਆਈ। ਭੀੜ ਦੇ ਸਾਹਮਣੇ ਉਹ ਲੜਕੀ ਅੱਗੇ ਅਤੇ ਪਿੱਛੇ ਝੁੱਕ ਰਹੀ ਸੀ। ਉਸ ਦੀ ਮਾਤਾ ਨੇ ਗਵਾਹੀ ਦਿੱਤੀ ਕਿ ਉਸ ਦੀ ਬੇਟੀ ਬਿਮਾਰ ਅਤੇ ਵਿਕ੍ਰਿਤ ਰੀੜ੍ਹ ਦੀ ਹੱਡੀ ਨਾਲ ਪੈਦਾ ਹੋਈ ਸੀ ਅਤੇ ਜਨਮ ਤੋਂ ਹੀ ਉਹ ਦੋਵਾਂ ਪਾਸੇ ਝੁੱਕ ਨਹੀਂ ਸਕਦੀ ਸੀ। ਵਿਸ਼ਵਾਸ ਕਰਨ ਅਤੇ ਖੁਸ਼ਖਬਰੀ ਸੁਣਨ ਤੋਂ ਬਾਅਦ ਪਵਿੱਤਰ ਆਤਮਾ ਨੇ ਇਹ ਕਰਾਮਾਤ ਕੀਤੀ। ਅਗਲੀ ਸ਼ਾਮ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਮੈਂ ਇੱਕ ਬਜ਼ੁਰਗ ਆਦਮੀ ਨੂੰ ਥੱਲੇ ਬੈਠੀ ਹੋਈ ਭੀੜ ਦੇ ਕੋਲ ਕੁਰਸੀ ਉੱਤੇ ਬੈਠੇ ਦੇਖਿਆ। ਜ਼ਿਆਦਾਤਰ ਭੀੜ ਥੱਲੇ ਜ਼ਮੀਨ ਉੱਪਰ ਬੈਠੀ ਹੋਈ ਸੀ ਕਿਉਂਕਿ ਅਸੀਂ ਕੁਝ ਹੀ ਕੁਰਸੀਆਂ ਦਾ ਇੰਤਜ਼ਾਮ ਕਰ ਸਕੇ ਸੀ। ਪ੍ਰਾਰਥਨਾ ਕਰਨ ਸਮੇਂ ਉਹ ਬਜ਼ੁਰਗ ਖੜ੍ਹਾ ਹੋ ਗਿਆ ਅਤੇ ਆਪਣੇ ਹੱਥ ਉਠਾਏ। ਇੱਕ ਛਣ ਬਾਅਦ ਮੈਂ ਉਸ ਨੂੰ ਧਰਤੀ ਉੱਪਰ ਲੇਟਦੇ ਹੋਏ ਦੇਖਿਆ। ਜਦ ਬਹੁਤ ਸਾਰੇ ਲੋਕ ਗਵਾਹੀ ਦੇਣ ਲਈ ਮੰਚ ਉੱਪਰ ਆਏ, ਤਾਂ ਉਹ ਬਜ਼ੁਰਗ ਆਦਮੀ ਵੀ ਮੰਚ ਉੱਪਰ ਆਪਣੀ ਗਵਾਹੀ ਦੇਣ ਲਈ ਆਇਆ ਅਤੇ ਮੈਂ ਜਾਣਨ ਲਈ ਉਤਸੁਕ ਸਾਂ ਕਿ ਉਸ ਨਾਲ ਕੀ ਵਾਪਰਿਆ। ਉਹ ਬਹੁਤ ਸਾਰੀਆਂ ਪੁਰਾਣੀਆਂ ਬਿਮਾਰੀਆਂ ਅਤੇ ਦਰਦਾਂ ਨੂੰ ਝੱਲ ਰਿਹਾ ਸੀ। ਜਿਵੇਂ ਹੀ ਉਸਨੇ ਪ੍ਰਾਰਥਨਾ ਵਿੱਚ ਹੱਥ ਉਠਾਏ, ਉਸਨੇ ਆਪਣੇ ਸਰੀਰ ਵਿੱਚ ਉਤੇਜਕ ਬਿਜਲੀ ਦਾ ਝਟਕਾ ਮਹਿਸੂਸ ਕੀਤਾ, ਜਿਸ ਨੇ ਉਸਨੂੰ ਹੇਠਾਂ ਡੇਗ ਦਿੱਤਾ। ਜਦੋਂ ਉੱਠਿਆ ਤਾਂ ਉਸਨੇ ਤੁਰੰਤ ਅਹਿਸਾਸ ਕਰ ਲਿਆ ਕਿ ਉਸਦੇ ਸਰੀਰ ਦੀ ਹਰੇਕ ਬਿਮਾਰੀ ਦਾ ਲੱਛਣ ਜਾਂਦਾ ਰਿਹਾ ਹੈ ਅਤੇ ਉਹ ਦਰਦ ਮੁਕਤ ਸੀ। ਗਵਾਹੀਆਂ ਇੰਨੀਆਂ ਪ੍ਰਭਾਵਸ਼ਾਲੀ ਸਨ ਕਿ ਇੱਕ ਐਂਬੂਲੈਂਸ ਮੇਰੇ ਪ੍ਰਚਾਰ ਕਰਨ ਦੇ ਤੁਰੰਤ ਬਾਅਦ ਪਹੁੰਚੀ। ਇੱਕ ਨੌਜਵਾਨ ਜਿਸ ਦੀ ਮੋਟਰਸਾਈਕਲ ਨਾਲ ਦੁਰਘਟਨਾ ਹੋਈ ਸੀ, ਉਸ ਦੀਆਂ ਕੁਝ ਪਸਲੀਆਂ ਟੁੱਟ ਗਈਆਂ ਸਨ ਅਤੇ ਮੋਢੇ ਉੱਪਰ ਸੱਟ ਵੱਜੀ ਸੀ। ਉਸ ਨੌਜਵਾਨ ਨੇ ਐਂਬੂਲੈਂਸ ਦੇ ਚਾਲਕ ਨੂੰ ਖੁਦ ਨੂੰ ਹਸਪਤਾਲ ਲਿਜਾਣ ਦੀ ਬਜਾਏ ਚੰਗਾਈ ਸਭਾ ਵਿੱਚ ਲਿਆਉਣ ਲਈ ਬੇਨਤੀ ਕੀਤੀ। ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ, ਉਹ ਚਾਲਕ ਮੰਨ ਗਿਆ ਅਤੇ ਉਹ ਸਭਾ ਵਿੱਚ ਪਹੁੰਚ ਗਏ। ਨੌਜਵਾਨ ਵਿਅਕਤੀ ਨੂੰ ਮੰਚ ਉੱਪਰ ਲਿਆਂਦਾ ਗਿਆ ਅਤੇ ਪਵਿੱਤਰ ਆਤਮਾ ਨੇ ਚੰਗਾਈ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ। ਉਸਦਾ ਸਾਰਾ ਦਰਦ ਗਾਇਬ ਹੋ ਗਿਆ ਅਤੇ ਉਸਨੇ ਹੱਡੀਆਂ ਅਤੇ ਸਰੀਰ ਦੇ ਦਰਦ ਨੂੰ ਚੰਗਾ ਹੋਇਆ ਮਹਿਸੂਸ ਕੀਤਾ। ਝੁੰਡ ਵਿੱਚ ਜਾਂ ਵਿਅਕਤੀਗਤ ਤੌਰ 'ਤੇ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ। ਪ੍ਰਸ਼ਨ ਪਹਿਲਾ, ਇਸ ਅਧਿਆਏ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਵਿਸ਼ਵਾਸ ਕਰਦੇ ਸੀ ਕਿ ਮਸੀਹ ਯਸੂ ਨੇ ਸਾਰੀਆਂ ਕਰਾਮਾਤਾਂ ਪਰਮੇਸ਼ਵਰ ਦਾ ਪੁੱਤਰ ਹੋਣ ਦੇ ਅਧਿਕਾਰ ਨਾਲ ਕੀਤੀਆਂ? ਅਗਰ ਅਜਿਹਾ ਹੈ ਤਾਂ ਕਿਵੇਂ ਪਰੰਪਰਾਗਤ ਵਿਸ਼ਵਾਸ ਤੁਹਾਨੂੰ ਨੇਚਾ ਵਿੱਚ ਕਦਮ ਰੱਖਣ ਤੋਂ ਰੋਕਦਾ ਹੈ? ਕਿਵੇਂ ਸੱਚਾਈ ਨੂੰ ਜਾਣਨਾ ਤੁਹਾਨੂੰ ਕਰਾਮਾਤਾਂ ਵਿੱਚ ਵਿਸ਼ਵਾਸ ਕਰਨ ਲਈ ਆਜ਼ਾਦ ਕਰਦਾ ਹੈ? ਪ੍ਰਸ਼ਨ ਦੂਜਾ, ਸੇਵਕਾਈ ਲਈ ਕੇਵਲ ਮਸੀਹ ਯਸੂ ਹੀ ਸਾਡਾ ਨਮੂਨਾ ਹੈ, ਕਿਉਂ? ਪ੍ਰਸ਼ਨ ਤੀਜਾ, ਮਸੀਹ ਯਸੂ ਕਿਸ ਆਧਾਰ ਉੱਪਰ ਅਲੌਕਿਕ ਕੰਮ ਕਰਦਾ ਸੀ? ਪ੍ਰਸ਼ਨ ਚੌਥਾ, ਕੀ ਤੁਹਾਡਾ ਵਿਸ਼ਵਾਸ ਕਰਨਾ ਮਸੀਹ ਯਸੂ ਵਰਗੇ ਕੰਮ ਕਰ ਸਕਦਾ ਹੈ ਅਤੇ ਕੀ ਮਸੀਹ ਯਸੂ ਤੁਹਾਨੂੰ ਇਸ ਕੰਮ ਲਈ ਉਤੇਜਿਤ ਅਤੇ ਪ੍ਰੇਰਿਤ ਕਰਦਾ ਹੈ ਜਾਂ ਨਿਰਉਤਸ਼ਾਹਿਤ ਕਰਦਾ ਹੈ, ਕਿਉਂ? ਪ੍ਰਸ਼ਨ ਪੰਜਵਾਂ, ਰਸੂਲਾਂ ਦੇ ਕਰਤੱਬ ਵਿੱਚ ਕਿਹੜੇ ਵਿਅਕਤੀ ਤੁਹਾਨੂੰ ਸਭ ਤੋਂ ਵੱਧ ਪ੍ਰੇਰਣਾ ਦਿੰਦੇ ਹਨ ਅਤੇ ਕਿਉਂ? ਪ੍ਰਸ਼ਨ ਛੇਵਾਂ, ਕੀ ਤੁਸੀਂ ਪਹਿਲਾਂ ਕਦੇ ਵਿਅਕਤੀਗਤ ਤੌਰ ਉੱਤੇ ਕਰਾਮਾਤ ਦੇਖੀ ਹੈ? ਜੇਕਰ ਹਾਂ, ਕੀ ਉਹਨਾਂ ਕਰਾਮਾਤਾਂ ਨੇ ਦੂਸਰਿਆਂ ਉੱਪਰ ਵਿਸ਼ਵਾਸ ਵਧਾਉਣ ਵਾਲਾ ਅਸਰ ਪਾਇਆ? ਜੇਕਰ ਅਜਿਹਾ ਹੋਇਆ ਹੈ ਤਾਂ ਕਿਵੇਂ? ਪ੍ਰਸ਼ਨ ਸੱਤਵਾਂ, ਇਸ ਅਧਿਆਏ ਨੇ ਕਿਵੇਂ ਤੁਹਾਨੂੰ ਚਿੰਨ੍ਹਾਂ ਦੀ ਆਸ ਨਾਲ ਸੁਸੱਜਿਤ ਕੀਤਾ ਹੈ? ਕੀ ਕੋਈ ਅਜਿਹੀਆਂ ਭਾਵਨਾਵਾਂ ਜਾਂ ਵਿਚਾਰ ਹਨ ਜੋ ਤੁਹਾਨੂੰ ਚਿੰਨ੍ਹਾਂ ਅਤੇ ਅਦਭੁਤ ਕੰਮਾਂ ਉੱਪਰ ਵਿਸ਼ਵਾਸ ਕਰਨ ਤੋਂ ਰੋਕ ਰਹੀਆਂ ਹਨ? ਅਗਰ ਅਜਿਹਾ ਹੈ ਤਾਂ ਉਹਨਾਂ ਗੱਲਾਂ ਨੂੰ ਸਾਂਝਾ ਕਰੋ ਅਤੇ ਪ੍ਰਾਰਥਨਾ ਕਰੋ। ਪ੍ਰਸ਼ਨ ਅੱਠਵਾਂ, ਆਪਣੇ ਪ੍ਰਭਾਵ ਖੇਤਰ ਵਿੱਚ ਚਿੰਨ੍ਹਾਂ ਅਤੇ ਅਦਭੁਤ ਕੰਮਾਂ ਨਾਲ ਖੁਸ਼ਖਬਰੀ ਨੂੰ ਅੱਗੇ ਲਿਜਾਣ ਲਈ ਤੁਸੀਂ ਕਿਹੜੇ ਉਪਯੋਗੀ ਕਦਮ ਚੁੱਕ ਸਕਦੇ ਹੋ? ਪ੍ਰਸ਼ਨ ਨੌਵਾਂ, ਚਿੰਨ੍ਹ ਅਤੇ ਅਦਭੁਤ ਕੰਮ ਕਿਵੇਂ ਖੁਸ਼ਖਬਰੀ ਦੀ ਪਹੁੰਚ ਨੂੰ ਵਧਾਉਂਦੇ ਹਨ? ਤੁਸੀਂ ਆਪਣੇ ਸਮਾਜਿਕ ਦਾਇਰੇ ਵਿੱਚ ਅਦਭੁਤ ਕਰਾਮਾਤਾਂ, ਚੰਗਾਈਆਂ ਅਤੇ ਛੁਟਕਾਰੇ ਦੀ ਕਲਪਨਾ ਕਰੋ। ਜਿਸ ਕੰਮ ਦੀ ਤੁਸੀਂ ਕਲਪਨਾ ਕਰ ਰਹੇ ਹੋ ਉਸ ਦੇ ਪ੍ਰਭਾਵ ਦੀ ਵਿਆਖਿਆ ਕਰੋ ਅਤੇ ਪਵਿੱਤਰ ਆਤਮਾ ਨੂੰ ਇਹ ਕੰਮ ਸ਼ੁਰੂ ਕਰਨ ਲਈ ਪ੍ਰਾਰਥਨਾ ਕਰੋ।